ਹਰਮਨ ਰੇਡੀਓ ਤੇ ਇੱਕ ਮੁਲਾਕਾਤ ਦਾ ਸਿਲਸਿਲਾ ਲੈ ਕੇ ਹਾਜ਼ਰ ਹਾਂ। ਮੈਂ ਅਮਰਦੀਪ ਕੌਰ, ਤੁਹਾਡੀ ਸਾਰਿਆਂ ਦੀ ਖਿਦਮਤ ਦੇ ਵਿੱਚ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਇੱਕ ਮੁਲਾਕਾਤ ਸਿਲਸਿਲੇ ਵਿੱਚ ਇੱਕ ਅਹਿਮ ਗੱਲ ਜਿਹੜੀ ਹੈ ਉਹ ਅਸੀਂ ਕਰਨੀ ਹੈ, ਔਰ ਉਹ ਗੱਲ ਕਰਨੀ ਜ਼ਰੂਰੀ ਕਿਉਂ ਆ ਉਹਦੇ ਬਾਰੇ ਵੀ ਜ਼ਰੂਰ ਦੱਸਦੀ ਜਾਂਦੀ ਹਾਂ। ਆਸਟ੍ਰੇਲੀਆ ਦੇ ਵਿੱਚ COVID-19 ਦੇ ਉੱਤੇ, ਯਾਨੀ ਕਿ ਕਰੋਨਾ ਵਾਇਰਸ ਦੇ ਉੱਤੇ ਜਿਹੜਾ ਕਾਬੂ ਪਾਇਆ ਗਿਆ, ਉਹਦੇ ਵਿੱਚ ਸਰਕਾਰਾਂ ਦਾ ਜਿਹੜਾ ਯੋਗਦਾਨ ਜਾਂ ਸਰਕਾਰਾਂ ਦੀ ਜਿਹੜੀ ਭੂਮਿਕਾ ਆ ਉਹ ਬਹੁਤ ਹੀ ਵਧੀਆ ਰਹੀ, ਔਰ ਉਸ ਭੂਮਿਕਾ ਨੂੰ ਕਿਤੇ ਵੀ ਨਕਾਰਿਆ ਨਹੀਂ ਜਾ ਸਕਦਾ। ਆਸਟ੍ਰੇਲੀਆ ਦੀਆਂ ਨੀਤੀਆਂ ਜਾਂ ਸਰਕਾਰ ਦੀਆਂ ਨੀਤੀਆਂ ਜੇ ਕਹਿ ਲਈਏ ਤਾਂ ਸ਼ੁਰੂ ਤੋਂ ਹੀ ਕਰੋਨਾ ਵਾਇਰਸ ਨੂੰ ਲੈ ਕੇ ਕਾਫੀ ਸਖਤ ਰਹੀਆਂ, ਪਰ ਹਾਲ 'ਚ ਹੀ ਸਾਡੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਹੋਰਾਂ ਦੀ ਸਰਕਾਰ ਨੇ ਕੁਛ ਹੋਰ ਪਾਬੰਦੀਆਂ ਜਿਹੜੀਆਂ ਆ ਉਹ ਸਖਤ ਕੀਤੀਆਂ। ਕਾਰਨ ਇਹ ਸੀ ਕਿ ਭਾਰਤ ਦੇ ਵਿੱਚ ਕਰੋਨਾ ਜਿਹੜਾ ਆ ਉਹ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਪਹੁੰਚ ਚੁੱਕਿਆ, ਔਰ ਇਸ ਕਰਕੇ ਜਿਹੜੇ ਭਾਰਤ ਦੇ ਵਿੱਚ ਆਸਟ੍ਰੇਲੀਅਨ ਫਸੇ ਹੋਏ ਨੇ ਉਹਨਾਂ ਦੇ ਲਈ ਆਸਟ੍ਰੇਲੀਆ ਵਾਪਸੀ ਕਰਨੀ ਜਿਹੜੀ ਹੈ ਉਹ ਮੁਸ਼ਕਲ ਹੋ ਸਕਦੀ ਹੈ। ਇਸ ਸੰਬੰਧ ਦੇ ਵਿੱਚ ਇੱਕ ਬਹੁਤ ਹੀ ਸਖਤ ਪਾਬੰਦੀ ਜਿਹੜੀ ਹੈ ਉਹ ਲਾਗੂ ਕੀਤੀ ਗਈ, ਔਰ ਉਸ ਪਾਬੰਦੀ ਨੂੰ ਲੈ ਕੇ ਜਿਹੜੀ ਚਰਚਾ ਛਿੜੀ, ਵਿਰੋਧ ਹੋਇਆ। ਕਾਰਨ ਕੀ ਸੀ ਕਿ ਉਸ ਪਾਬੰਦੀ ਦੇ ਤਹਿਤ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਵੀ ਨਾਗਰਿਕ ਕਿਸੇ ਹੋਰ ਦੇਸ਼ ਦੇ ਰਾਹੀਂ ਆਸਟ੍ਰੇਲੀਆ ਵਾਪਸੀ ਕਰਦਾ ਹੈ ਤਾਂ ਉਹਦੇ ਲਈ ਭਾਰੀ ਜੁਰਮਾਨੇ, ਉਹਦੇ ਲਈ ਜੇਲ੍ਹ ਤੱਕ ਜਿਹੜੀ ਹੈ ਉਹ ਵੀ ਹੋ ਸਕਦੀ ਹੈ। ਸੋ ਇਸ ਸੰਬੰਧ ਦੇ ਵਿੱਚ ਕਾਫੀ ਹਾਹਾਕਾਰ ਮਚੀ, ਬਹੁਤ ਸਾਰੇ ਜਿਹੜੇ ਉੱਥੇ ਆਸਟ੍ਰੇਲੀਅਨ ਫਸੇ ਹੋਏ ਨੇ, ਜਿਹੜੇ ਸਿਟੀਜ਼ਨ ਨੇ, ਪਰਮਾਨੈਂਟ ਰੈਜ਼ੀਡੈਂਟਸ ਨੇ ਭਾਰਤ ਦੇ ਵਿੱਚ, ਬੜੇ ਲੰਮੇ ਸਮੇਂ ਤੋਂ ਜੱਦੋਜਹਿਦ ਕਰ ਰਹੇ ਨੇ ਆਸਟ੍ਰੇਲੀਆ ਵਾਪਸੀ ਕਰਨ ਦੇ ਲਈ, ਉਹਨਾਂ ਦੇ ਲਈ ਇਹ ਇੱਕ ਹੋਰ ਵੱਡਾ ਦੁੱਖਾਂ ਦਾ ਪਹਾੜ ਟੁੱਟ ਕੇ ਆਈ ਇਹ ਪਾਬੰਦੀ। ਔਰ ਇਹਦੇ ਨਾਲ ਹੀ ਜਿਹੜੇ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਜਿਹੜੀ ਆ ਉਹ ਇਹ ਹੋਈ ਕਿ ਉਹਨਾਂ ਦੇ ਲਈ ਭਾਰੀ ਜੁਰਮਾਨੇ ਤੇ ਜੇਲ੍ਹ ਤੱਕ ਦੀ ਸਜ਼ਾ ਜਿਹੜੀ ਹੈ ਉਹ ਵੀ ਰੱਖ ਦਿੱਤੀ ਗਈ। ਸੋ ਇਸ ਸੰਬੰਧ ਵਿੱਚ ਜਿਹੜਾ ਵੀ ਵਿਰੋਧ ਹੋਇਆ ਜਾਂ ਫਿਰ ਜਿਹੜੇ ਵੀ ਇਸ ਵੇਲੇ ਸਾਡੇ ਰੈਜ਼ੀਡੈਂਟਸ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਦੇ ਬਾਰੇ 'ਚ ਕੀ ਹੱਲ ਹੋ ਸਕਦਾ, ਔਰ ਇਸ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਆਸਟ੍ਰੇਲੀਆ ਵਿੱਚ ਰਹਿ ਕੇ ਕੰਮ ਕਰ ਰਹੀਆਂ ਨੇ, ਇਹਦੇ ਬਾਰੇ 'ਚ ਅੱਜ ਇੱਕ ਗੱਲਬਾਤ ਜਿਹੜੀ ਉਹ ਅਸੀਂ ਕਰਨ ਜਾ ਰਹੇ ਹਾਂ। ਸਾਡੇ ਨਾਲ ਕੈਨਬਰਾ ਤੋਂ ਡਾਕਟਰ ਸੁਨੀਤਾ ਢੀਂਡਸਾ ਜੀ ਇਸ ਵੇਲੇ ਜੁੜੇ ਹੋਏ ਨੇ। ਡਾਕਟਰ ਸੁਨੀਤਾ ਢੀਂਡਸਾ ਹੋਰਾਂ ਦੇ ਬਾਰੇ ਜੇ ਮੈਂ ਗੱਲ ਕਰਾਂ ਤਾਂ ਡਾਕਟਰ ਸਾਹਿਬ, ਜਿਹੜੀ ਕਮਿਊਨਿਟੀ ਸਾਡੀ ਆਸਟ੍ਰੇਲੀਆ ਦੇ ਵਿੱਚ ਇੰਡੀਅਨ ਕਮਿਊਨਿਟੀ ਰਹਿ ਰਹੀ ਆ, ਉਹਨਾਂ ਦੇ ਨਾਲ ਰਲ ਕੇ ਉਹਨਾਂ ਦੇ ਨਾਲ ਕਾਫੀ ਨੇੜਿਓਂ ਬਹੁਤ ਸਾਰੇ ਜਿਹੜੇ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਵੀ ਦੇ ਰਹੇ ਆ, ਤੇ ਇਸ ਵੇਲੇ ਡਾਕਟਰ ਸਾਹਿਬ ਪ੍ਰੈਜ਼ੀਡੈਂਟ ਨੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ACT, ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਵੀ ਆਪਣਾ ਆਪਣਾ ਜਿਹੜਾ ਰੋਲ ਆ ਉਹ ਅਦਾ ਕਰ ਰਹੇ ਨੇ। ਬਹੁਤ ਸਾਰੇ ਜਿਹੜੇ ਕਾਰਜ ਨੇ ਕਮਿਊਨਿਟੀ ਦੇ ਭਾਈਚਾਰੇ ਦੇ ਉਹਨਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਕਾਰਜ ਕਰ ਰਹੇ ਨੇ। ਇਹਨਾਂ ਦੇ ਪਿਛੋਕੜ ਦੇ ਬਾਰੇ 'ਚ ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਤੇ ਉਸ ਤੋਂ ਬਾਅਦ ਫਿਰ ਇਸੇ ਹੀ ਮੁੱਦੇ ਤੇ ਵਾਪਸ ਆਵਾਂਗੇ। ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਤੇ, ਤੁਹਾਡਾ ਬਹੁਤ ਬਹੁਤ ਸਵਾਗਤ।
ਥੈਂਕ ਯੂ ਅਮਰਦੀਪ ਜੀ, ਥੈਂਕ ਯੂ ਵੈਰੀ ਮਚ, ਸ਼ੁਕਰੀਆ
ਜੀ ਜੀ। ਸੋ ਡਾਕਟਰ ਸਾਹਿਬ, ਜੇ ਤੁਹਾਡੇ ਪਿਛੋਕੜ ਦੀ ਗੱਲ ਕਰੀਏ, ਜਿੰਨਾ ਕੁ ਮੇਰੇ ਤੱਕ ਤੁਹਾਡੇ ਪਿਛੋਕੜ ਦੇ ਬਾਰੇ ਜਾਣਕਾਰੀ ਪਹੁੰਚੀ ਹੈ ਉਹਦੇ ਤੋਂ ਪਤਾ ਲੱਗਦਾ ਹੈ ਕਿ ਬੜਾ ਲੰਮਾ ਸਮਾਂ ਤੁਸੀਂ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਕੰਮ ਕੀਤਾ, ਰਿਸਰਚ ਦੇ ਖੇਤਰ ਦੇ ਵਿੱਚ ਕੰਮ ਕੀਤਾ, ਔਰ ਤੁਸੀਂ ਆਪ ਡਾਕਟਰ ਹੋ, PhD ਜਿਹੜੀ ਹੈ ਤੁਹਾਡੀ ਆਪਣੇ ਖਾਸ ਖੇਤਰ ਦੇ ਵਿੱਚ ਹੈ। ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਵੀ ਵੈਸੇ ਪੰਜਾਬ ਤੋਂ ਕਿਹੜੇ ਇਲਾਕੇ ਤੋਂ ਤੇ ਆਸਟ੍ਰੇਲੀਆ ਦੇ ਵਿੱਚ ਕਦੋਂ ਤੋਂ?
ਅਮਰਦੀਪ ਜੀ, ਆਪਣਾ ਸਾਰਿਆਂ ਦਾ ਸਫ਼ਰ ਤਾਂ ਇੰਡੀਆ ਤੋਂ ਹੀ ਸ਼ੁਰੂ ਹੋਇਆ ਹੈ, ਅਤੇ ਪਰਟੀਕੁਲਰਲੀ ਮੇਰਾ ਸਫ਼ਰ ਮੈਂ ਕਹਾਂ ਤਾਂ PhD ਮੇਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਹੈਗੀ ਹੈ, ਅਤੇ ਪਿੰਡ ਮੇਰਾ ਹੈਗਾ ਕੌਂਕੇ ਕਲਾਂ, ਅਤੇ ਅਸੀਂ ਰਹਿੰਦੇ ਸੀਗੇ ਪਹਿਲਾਂ ਕਾਨਪੁਰ, ਅਤੇ ਉਸ ਤੋਂ ਬਾਅਦ ਫਿਰ PhD ਦੇ ਦਰਮਿਆਨ PhD ਲਈ ਫਿਰ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉੱਥੇ ਸੀਗੀ, ਅਤੇ ਉਸ ਤੋਂ ਬਾਅਦ ਫਿਰ ਅਸੀਂ ਕਪੂਰਥਲਾ ਰਿਸਰਚ ਸਟੇਸ਼ਨ ਕੰਮ ਕੀਤਾ PAU ਦੇ, ਅਤੇ ਫਿਰ ਉਸ ਤੋਂ ਇਮੀਡੀਏਟਲੀ ਬਾਅਦ ਹੀ ਅਸੀਂ ਇੱਥੇ ਆ ਗਏ। ਸੋ ਸਾਨੂੰ ਹੁਣ 30 ਸਾਲ ਤੋਂ ਉੱਪਰ ਹੋ ਗਏ ਆਸਟ੍ਰੇਲੀਆ ਰਹਿੰਦਿਆਂ ਨੂੰ, ਅਤੇ ਇੱਥੇ ਆ ਕੇ ਫਿਰ ਜੱਦੋਜਹਿਦ ਜਿਹੜੀ ਹੈਗੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਸਭ ਦੇ ਨਾਲ ਹੀ ਹੁੰਦੀ ਹੈ, ਅਤੇ ਫਿਰ ਨੌਕਰੀ ਕੀਤੀ, ਅੱਛੀ ਨੌਕਰੀ ਮਿਲ ਗਈ, ਬੜਾ ਅੱਛਾ ਕੰਮ ਕੀਤਾ ਡਿਪਾਰਟਮੈਂਟਸ ਵਿੱਚ, ਅਤੇ ਉਸ ਤੋਂ ਬਾਅਦ ਫਿਰ ਜਦੋਂ ਰਿਟਾਇਰਮੈਂਟ ਲੈ ਲਈ ਤਾਂ ਕਮਿਊਨਿਟੀ ਵਰਕ ਸ਼ੁਰੂ ਕਰ ਲਿਆ। ਸੋ ਪਿਛਲੇ ਕੁਛ ਸਾਲਾਂ ਤੋਂ ਫੁੱਲ ਟਾਈਮ ਹੀ ਕਹਿ ਲਓ ਕਿ ਕਮਿਊਨਿਟੀ ਵਰਕ ਹੀ ਚੱਲ ਰਿਹਾ ਹੈਗਾ ਹੈ। ਤੇ ਮੇਰੇ
ਠੀਕ
ਹਸਬੈਂਡ ਦੀ ਵੀ ਇਹੀ ਕਹਾਣੀ ਹੈ, ਹਰਜਿੰਦਰ, ਡਾਕਟਰ ਹਰਜਿੰਦਰ ਢੀਂਡਸਾ ਦੀ। ਸੋ
ਜੀ
ਬਸ ਕਹਿ ਲਓ ਜਿਵੇਂ ਨਾ ਉਹ ਕਹਿ ਲੈਂਦੇ ਆ ਵੀ ਟੂ ਪੀਸ ਇਨ ਦ ਪੋਟ, ਸਾਡਾ ਦੋਨਾਂ ਦਾ ਉਹ ਹਾਲ ਹੈ ਕਿ ਹੁਣ
ਜੀ ਜੀ
ਡਿਵੋਟਡ ਹੋਏ ਹੋਏ ਆ ਇੱਧਰ ਕਮਿਊਨਿਟੀ ਵਰਕ ਵੱਲ ਹੀ।
ਜੀ ਜੀ ਸੋ ਇਹ ਵੀ ਬਹੁਤ ਜ਼ਰੂਰੀ ਹੁੰਦਾ ਹੈ, ਔਰ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਜਦੋਂ ਆਪਣੀਆਂ ਇੱਛਾਵਾਂ ਪੂਰੀਆਂ ਕਰ ਲੈਂਦੇ ਆ ਜਾਂ ਫਿਰ ਆਪਣੇ ਟੀਚੇ ਜਦੋਂ ਉਹਨਾਂ ਦੇ ਪੂਰੇ ਹੋ ਜਾਂਦੇ ਆ ਤਾਂ ਆਪਣੇ ਭਾਈਚਾਰੇ ਦੇ ਲਈ ਕੁਝ ਕਰਨਾ ਚਾਹੁੰਦੇ ਆ ਜਾਂ ਆਪਣਾ ਸਮਾਂ ਜਿਹੜਾ ਭਾਈਚਾਰੇ ਦੇ ਲਈ ਕੱਢਣਾ ਚਾਹੁੰਦੇ ਆ। ਸੋ ਤੁਹਾਨੂੰ ਵਧਾਈ ਦੇਣੀ ਬਣਦੀ ਹੈ ਕਿ ਤੁਸੀਂ ਕਮਿਊਨਿਟੀ ਦੇ ਖੇਤਰ ਦੇ ਵਿੱਚ ਵਿਚਰ ਰਹੇ ਹੋ ਤੇ ਹੁਣ ਜਿਹੜਾ ਰਹਿੰਦਾ ਸਮਾਂ ਆ ਉਹ ਭਾਈਚਾਰੇ ਦੇ ਕਾਰਜਾਂ ਦੇ ਲਈ ਤੁਸੀਂ ਲਗਾਉਣਾ ਚਾਹੁੰਦੇ ਹੋ। ਔਰ ਸੁਨੀਤਾ ਜੀ, ਅੱਜ ਸਾਡਾ ਗੱਲਬਾਤ ਕਰਨ ਦਾ ਜਿਹੜਾ ਮਕਸਦ ਆ ਉਹ ਵੀ ਇਹੀ ਆ ਕਿਉਂਕਿ ਭਾਈਚਾਰੇ ਦੇ ਵਿੱਚ ਇੱਕ ਬੜਾ ਨਿਰਾਸ਼ਾ ਦਾ ਆਲਮ ਬਣਿਆ ਹੋਇਆ। ਇੱਕ ਤਾਂ ਜੇ ਪਿਛੋਕੜ ਵੱਲ ਦੇਖੀਏ ਭਾਰਤ ਦੇ ਵਿੱਚ ਕਰੋਨਾ ਦਾ ਜਿਹੜਾ ਕਹਿਰ ਆ ਉਹ ਬਹੁਤ ਬੁਰੀ ਤਰ੍ਹਾਂ ਵਰਤ ਰਿਹਾ ਹੈ, ਔਰ ਉਸ ਕਹਿਰ ਦੇ ਕਾਰਨ ਜਿਹੜੇ ਪਰਿਵਾਰ ਨੇ ਉਹ ਉਸ ਦੁੱਖ ਨੂੰ ਸਰੀਰਕ ਤੌਰ ਤੇ ਤਾਂ ਭੋਗ ਹੀ ਰਹੇ ਨੇ ਪਰ ਮਾਨਸਿਕ ਤੌਰ ਦੇ ਉੱਤੇ ਵੀ ਉਹ ਸੰਤਾਪ ਜਿਹੜਾ ਆ ਉਹ ਹੰਢਾਉਣ ਲਈ ਮਜਬੂਰ ਨੇ। ਤੇ ਦੂਸਰੇ ਪਾਸੇ ਜਦੋਂ ਕਰੋਨਾ ਦੇ ਕਾਰਨ ਜਿਹੜੀਆਂ ਪਾਬੰਦੀਆਂ ਲੱਗਦੀਆਂ ਨੇ, ਟਰੈਵਲ ਬੈਨ ਲੱਗਦੇ ਨੇ, ਉਹ ਲੰਬੇ ਹੁੰਦੇ ਜਾ ਰਹੇ ਆ। ਜਿਹੜੇ ਲੋਕ ਇੱਥੇ ਫਸੇ ਹੋਏ ਆ ਉਹ ਵਿਚਾਰੇ ਆਪਣੇ ਪਿੱਛੇ ਪਰਿਵਾਰਾਂ ਨੂੰ ਵੇਖਣ ਨਹੀਂ ਜਾ ਪਾ ਰਹੇ, ਔਰ ਜਿਹੜੇ ਉੱਥੋਂ ਇੱਥੇ ਆਉਣਾ ਚਾਹੁੰਦੇ ਆ ਕਿਉਂਕਿ ਬਹੁਤ ਸਾਰੇ ਪਰਮਾਨੈਂਟ ਰੈਜ਼ੀਡੈਂਟ ਸਾਡੇ, ਬਹੁਤ ਸਾਰੇ ਸਿਟੀਜ਼ਨ ਜਿਹੜੇ ਆ ਉਹ ਅਜੇ ਤੱਕ ਵਾਪਸੀ ਨਹੀਂ ਕਰ ਪਾ ਰਹੇ, ਹਨਾ। 2020 ਤੋਂ ਲੈ ਕੇ ਲਗਾਤਾਰ ਉਹ ਉੱਥੇ ਫਸੇ ਹੋਏ ਆ, ਪਰ ਜਿਹੜੀ ਅੱਗਿਓਂ ਸਰਕਾਰ ਦੀ ਪਾਲਿਸੀ ਹੈ ਉਹ ਹੋਰ ਜ਼ਿਆਦਾ ਸਟ੍ਰਿਕਟ ਆਉਂਦੀ ਹੈ, ਔਰ ਉਸ ਸਟ੍ਰਿਕਟ ਪਾਲਿਸੀ ਦੇ ਕਾਰਨ ਜਿਹੜਾ ਰੋਸ ਆ ਉਹ ਤਾਂ ਵੱਧਦਾ ਜਾ ਰਿਹਾ, ਪਰ ਜ਼ਖਮਾਂ ਤੇ ਲੂਣ ਇਸ ਤਰ੍ਹਾਂ ਭੁੱਕਿਆ ਗਿਆ ਕਿ ਇੱਕ ਤਾਂ ਉਹਨਾਂ ਦੇ ਲਈ ਜਿਹੜਾ ਜੁਰਮਾਨਾ ਤੇ ਇੱਕ ਜੇਲ੍ਹ ਦਾ ਦੀ ਜਿਹੜੀ ਸਜ਼ਾ, ਹੈ ਨਾ, ਉਹ ਸਰਕਾਰ ਨੇ ਕਹਿ ਦਿੱਤਾ ਕਿ ਹੋ ਸਕਦੀ ਆ। ਖੈਰ, ਸਰਕਾਰ ਦੇ ਜਿਹੜੇ ਫੈਸਲੇ ਹੁੰਦੇ ਆ ਉਹਨਾਂ ਨੂੰ ਅਸੀਂ ਨਕਾਰ ਤਾਂ ਨਹੀਂ ਸਕਦੇ, ਪਰ ਤੁਸੀਂ ਇਸ ਬਾਰੇ ਕੀ ਰੁੱਖ ਰੱਖਦੇ ਹੋ ਔਰ ਕਿਸ ਤਰ੍ਹਾਂ ਇਸ ਸਥਿਤੀ ਦੇ ਵਿੱਚ ਜਿਹੜੇ ਸਾਡੇ ਲੋਕ ਆ ਉਹ ਇਸ ਤੋਂ ਬਾਹਰ ਆ ਸਕਦੇ ਆ।
ਅਮਰਦੀਪ ਜੀ, ਆਪਾਂ ਇਸ ਗੱਲ ਨੂੰ ਤਾਂ ਇਨਕਾਰ ਨਹੀਂ ਕਰ ਸਕਦੇ ਕਿ ਆਸਟ੍ਰੇਲੀਆ ਜਿਹੜੀ ਸਿਚੁਏਸ਼ਨ ਵਿੱਚ ਹੈਗਾ ਹੈ ਸੇਫ ਹੈ।
ਜੀ
ਇਹ ਜਿਹੜੀ ਆਪਣੀ ਫੈਡਰਲ ਸਰਕਾਰ ਹੈ ਅਤੇ ਸਟੇਟ ਟੈਰੇਟਰੀ ਗਵਰਨਮੈਂਟਸ ਹੈਗੀਆਂ, ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਜਿਹੜੀ ਮੈਡੀਕਲ ਪ੍ਰੋਫੈਸ਼ਨ ਹੈ ਇਹਨਾਂ ਨੇ ਬਹੁਤ
ਜੀ
ਅੱਛਾ ਕੰਮ ਕੀਤਾ। ਇਹਨਾਂ ਦੀ ਬਦੌਲਤ ਆਪਾਂ ਸੁਰੱਖਿਅਤ ਹੋਏ ਹਾਂ ਕੋਵਿਡ ਤੋਂ। ਇਹਨਾਂ ਦੀ
ਜੀ
ਬਦੌਲਤ ਹੀ ਆਪਾਂ ਅੱਜ ਇਨ ਰਿਸਟ੍ਰਿਕਸ਼ਨਸ ਤੋਂ ਨਿਕਲ ਕੇ ਆਪਣੀ ਇਕੋਨਮੀ ਵੀ, ਕਈ ਚੀਜ਼ਾਂ ਦਾ ਜਿਹੜਾ ਆਪਾਂ ਇੰਜੋਇਮੈਂਟ ਅੱਜ ਕਰ ਰਹੇ ਹਾਂ, ਇਹ
ਜੀ
ਉਹਨਾਂ ਦੇ ਕੰਮਾਂ ਕਰਕੇ ਹੈ। ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ
ਨੀਤੀਆਂ
ਨੀਤੀਆਂ ਕਰ
ਪਾਲਿਸੀਜ਼ ਜੀ
ਪੋਲਿਸੀਜ਼ ਉਹਨਾਂ
ਜੀ
ਦੀਆਂ ਪੋਲਿਸੀਜ਼ ਉਹਨਾਂ ਦੇ ਕੰਮਾਂ ਕਰਕੇ ਹੈ। ਸੋ ਇਸ ਚੀਜ਼
ਜੀ
ਦਾ ਤਾਂ ਆਪਾਂ ਨੂੰ ਉਹਨਾਂ ਨੂੰ ਸ਼ੁਕਰੀਆ ਵੀ ਕਰਨਾ ਚਾਹੀਦਾ ਤੇ ਇਹ ਸਰਾਹਨਾ ਵੀ ਕਰਨੀ ਚਾਹੀਦੀ ਹੈ ਇਸ ਗੱਲ ਦੀ।
ਜੀ
ਤੇ ਜਦੋਂ ਹੁਣ ਆਸਟ੍ਰੇਲੀਅਨ ਗਵਰਨਮੈਂਟ ਨੇ ਇਹ ਨਵਾਂ ਕੱਢਿਆ ਫੈਸਲਾ ਕਿ 15 ਦਿਨਾਂ ਤੱਕ ਫਲਾਈਟ ਨਹੀਂ ਆਏਗੀ, ਉਹ ਵੀ ਆਪਾਂ ਨੂੰ ਮਨਜ਼ੂਰ ਹੋ ਗਿਆ। ਆਪਾਂ ਅੰਡਰਸਟੈਂਡ ਕੀਤਾ ਕਿ ਹਾਂਜੀ ਉੱਥੇ ਇੰਨਾ ਬੁਰਾ ਹਾਲ ਹੈਗਾ, ਤੇ ਮੇ ਬੀ ਇਹਨਾਂ ਦਾ ਇਹ ਖਿਆਲ ਹੋਏਗਾ ਕਿ ਅਸੀਂ ਥੋੜ੍ਹਾ ਜਿਹਾ ਐਕਸਪੈਂਸ਼ਨ ਕਰ ਲਈਏ। ਜੋ ਇਸ ਵੇਲੇ ਇੱਕਦਮ ਹਾਈ ਰੇਟ ਹੋਇਆ ਕੋਵਿਡ ਇਨਫੈਕਸ਼ਨਸ ਦਾ ਆਸਟ੍ਰੇਲੀਆ ਵਿੱਚ, ਜਿਵੇਂ ਪ੍ਰਾਈਮ ਮਿਨਿਸਟਰ ਨੇ ਵੀ ਦੱਸਿਆ, ਸਕੌਟ ਮੋਰਿਸਨ ਨੇ ਤੇ ਆਪਣੇ ਮਿਨਿਸਟਰ ਮਰੀਸ ਪੈਨ ਨੇ ਵੀ ਦੱਸਿਆ ਕਿ ਜਿਹੜੇ ਟਰੈਵਲਰਸ ਆਏ ਹੈਗੇ ਓਵਰਸੀਜ਼ ਤੋਂ, ਉਹਨਾਂ
ਜੀ
ਚੋਂ ਅਬਾਊਟ
ਜੀ
57% ਆਪਣੇ ਇੰਡੀਅਨ ਆਸਟ੍ਰੇਲੀਅਨ ਟਰੈਵਲਰ ਸੀਗੇ, ਜਿਹੜੇ
ਜੀ
ਕਿ ਇੰਡੀਅਨ ਆਸਟ੍ਰੇਲੀਅਨ ਵੀ ਨਹੀਂ ਕਹਾਂਗੇ, ਆਸਟ੍ਰੇਲੀਅਨ ਟਰੈਵਲਰਸ ਜਿਹੜੇ ਇੰਡੀਆ ਤੋਂ ਆਏ ਹੈਗੇ ਆ। 57%
ਜੀ
ਇਨਫੈਕਸ਼ਨ ਉਹਨਾਂ ਦੇ ਵਿੱਚ ਡਿਟੈਕਟ ਹੋਇਆ ਹੈਗਾ। ਸੋ
ਜੀ
ਇਹ ਉਹਨਾਂ ਦੇ ਜਿਹੜੇ ਮਾਪਦੰਡ ਹੈਗਾ ਉਹਦੇ ਹਿਸਾਬ ਦੇ ਨਾਲ ਇਹ ਕਾਫੀ ਹਾਈ ਹੈਗਾ। ਤੇ ਕੁਆਰੰਟੀਨ
ਜੀ
ਫੈਸਿਲਿਟੀਜ਼ ਜਿਹੜੀਆਂ ਹੈਗੀਆਂ, ਜੋ ਮੈਂ ਪੜ੍ਹਿਆ ਅਜੇ ਤੱਕ, ਉਹ ਦੇ ਗੈਟ ਸਟ੍ਰੈਚਡ ਟੂ ਮੈਨੇਜ
ਜੀ
ਦੈਟ। ਤੇ ਸੋ ਉਹ ਸਾਰੀ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਜਿਹੜਾ ਉਹਨਾਂ ਨੇ ਫਲਾਈਟ ਬੈਨ ਕੀਤਾ, ਉਹ ਸਮਝ ਆਉਂਦਾ ਹੈ ਕਿ ਹਾਂ ਠੀਕ ਹੈ ਤੁਸੀਂ ਫਲਾਈਟ ਬੈਨ ਕੀਤਾ, ਲੇਕਿਨ ਉਸ ਤੋਂ
ਜੀ
ਉੱਪਰ ਜਿਹੜਾ ਜੁਰਮਾਨਾ ਲਗਾਇਆ ਤੇ ਜੇਲ੍ਹ ਦੀ ਜਿਹੜੀ ਇੱਕ ਥ੍ਰੈਟ ਖੜੀ ਹੋ ਗਈ ਹੈ ਕਿ ਜਿਹੜਾ ਵੀ
ਜੀ
ਕੋਈ ਵੀ ਆਪਣਾ ਆਸਟ੍ਰੇਲੀਅਨ ਸਿਟੀਜ਼ਨ ਜਿਹੜਾ ਵਾਪਸ ਆਏਗਾ, ਇਹ ਚੌਦਾਂ
ਜੀ
ਤੇ 14 ਦਿਨ ਪਹਿਲਾਂ ਉਹ ਇੰਡੀਆ ਰਿਹਾ ਹੋਏਗਾ, ਤਾਂ ਉਹਨੂੰ ਸਜ਼ਾ ਹੋਏਗੀ ਤੇ ਫਾਈਨ ਵੀ ਹੋ ਸਕਦਾ। ਇਹ ਹਜਮ ਹੋਣਾ ਥੋੜਾ ਮੁਸ਼ਕਿਲ ਹੋ ਗਿਆ, ਇਹ ਸਹੀ ਨਹੀਂ
ਬਿਲਕੁਲ
ਸੀ। ਤੇ
ਜੀ
ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਸਮਝਣਾ ਚਾਹੀਦਾ ਕਿ ਇਹ ਇਸ ਕਰਕੇ ਨਹੀਂ ਹੈਗਾ ਕਿ ਉਹ ਇੰਡੀਆ ਦੇ ਅਗੇਂਸਟ ਹੈ, ਆਪਾਂ ਇਹਨੂੰ ਰੇਸਿਜ਼ਮ ਵਾਲਾ ਆ ਆ ਕਲਰ ਨਹੀਂ ਦੇਣਾ। ਇਹਨੂੰ
ਜੀ
ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਉਹਨਾਂ ਦੀ ਗਵਰਨਮੈਂਟ ਦੀ ਇੰਟੈਂਸ਼ਨ ਹੈਗੀ ਹੈ ਕਿ ਆਸਟ੍ਰੇਲੀਆ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਟੈਕਟ ਕਰਨਾ, ਆਸਟ੍ਰੇਲੀਅਨਸ ਨੂੰ ਪ੍ਰੋਟੈਕਟ ਕਰਨਾ।
ਜੀ
ਇਹਦੇ ਵਿੱਚ ਆਪਣਾ ਮੁੱਦਾ ਇਹ ਹੁੰਦਾ ਹੈ,
ਜੀ
ਆਪਾਂ ਇਹ ਕਹਿੰਦੇ ਹਾਂ ਗਵਰਨਮੈਂਟ ਨੂੰ ਕਿ ਹਾਂਜੀ ਤੁਸੀਂ ਬਹੁਤ ਸਹੀ ਕਰ ਰਹੇ ਹੋ, ਤੁਸੀਂ ਆਸਟ੍ਰੇਲੀਅਨਸ ਨੂੰ ਪ੍ਰੋਟੈਕਟ ਕਰ ਰਹੇ ਹੋ, ਲੇਕਿਨ ਜਿਹੜੇ
ਜੀ
ਉੱਥੇ 9,000 ਬੰਦਾ ਆਪਣਾ ਹੈਗਾ ਹੈ, ਤੁਸੀਂ ਉਹਨਾਂ ਨੂੰ ਵੀ ਲੈ ਕੇ ਆਓ। ਤੁਸੀਂ
ਜੀ
ਕੁਆਰੰਟੀਨ ਜਿਹੜਾ ਇਹ ਕੁਆਰੰਟੀਨ ਫੈਸਿਲਿਟੀਜ਼ ਹੈਗੀਆਂ, ਤੁਸੀਂ ਉਹਨਾਂ ਨੂੰ ਐਕਸਪੈਂਡ ਕਰੋ, ਤੁਸੀਂ ਉਹਨਾਂ
ਜੀ
ਨੂੰ ਹੋਰ ਅੱਛੇ ਤਰੀਕੇ ਨਾਲ ਸੰਭਾਲੋ। ਆਪਾਂ ਨੂੰ ਪਤਾ ਇਹ ਏਅਰਬੋਰਨ ਵਾਇਰਸ ਹੈ, ਹਵਾ ਦੇ ਨਾਲ ਇਹ ਫੈਲਦਾ ਹੈ,
ਬਿਲਕੁਲ
ਇਹ ਹੁਣ ਸਮਝ
ਬਿਲਕੁਲ
ਆ ਗਿਆ। ਆਪਾਂ ਨੂੰ ਪਤਾ ਕਿ ਏਅਰ ਕੰਡੀਸ਼ਨਿੰਗ ਨਾਲ ਵੀ ਫੈਲਦਾ ਇਹ, ਤਾਂ
ਜੀ
ਫੈਸਿਲਿਟੀਜ਼ ਇਸ ਤਰ੍ਹਾਂ ਦੀਆਂ ਬਣਾਓ ਕਿ ਉਹ ਕੰਟੇਨ ਹੋ ਸਕੇ। ਜਿਹੜਾ ਸਪਰੈਡ ਦਾ ਰਿਸਕ ਹੈਗਾ, ਲੀਕੇਜ ਦਾ ਰਿਸਕ ਹੈਗਾ, ਬ੍ਰੀਚ ਦਾ ਰਿਸਕ
ਜੀ
ਹੈਗਾ, ਇਹਨਾਂ ਚੀਜ਼ਾਂ ਦਾ, ਇਹਨਾਂ ਕੰਡੀਸ਼ਨਸ ਦਾ, ਉਹ ਨਾ ਹੋਣ, ਤੇ ਜਿਹੜਾ
ਜੀ
ਆਪਣੀਆਂ ਇਹਨਾਂ ਨੂੰ ਐਕਸਪੈਂਡ ਕਰੋ। ਜਿਵੇਂ ਹੁਣ ਤਾਂ ਥੋੜੇ ਥੋੜੇ ਲੋਕ ਆਉਂਦੇ ਸੀ ਨਾ, ਕੋਈ ਰਿਪੈਟਰੀਏਸ਼ਨ ਫਲਾਈਟਸ ਕੁਝ ਸੀਗੀਆਂ, ਬਾਕੀ ਤਾਂ ਜਿਹੜਾ ਆਸਟ੍ਰੇਲੀਅਨ ਹਾਈ ਕਮਿਸ਼ਨ ਇੰਡੀਆ ਵਿੱਚ ਹੈਗੇ ਆ, ਉਹ ਤਾਂ ਇਹੀ ਕਹਿੰਦੇ
ਜੀ
ਰਹੇ ਆ ਕਿ ਆਹ ਹੈਗੇ ਆ, ਲੇਕਿਨ ਤੁਹਾਨੂੰ ਅਗਰ ਕਿਸੇ ਹੋਰ ਏਅਰਲਾਈਨਸ ਦੇ ਥਰੂ ਤੁਸੀਂ ਅਗਰ ਜਾ ਸਕਦੇ ਹੋ ਆਸਟ੍ਰੇਲੀਆ, ਤਾਂ ਤੁਸੀਂ ਜ਼ਰੂਰ ਜਾਓ। ਸੋ ਕਈ ਲੋਕ ਉਵੇਂ ਵੀ ਆਇਆ, ਕੁਝ ਲੋਕ ਕਿਵੇਂ ਆਇਆ, ਸੋ ਕਰਦੇ
ਜੀ
ਕਰਦੇ ਅਬਾਉਟ ਪ੍ਰਾਈਮ ਮਿਨਿਸਟਰ ਦੇ ਹਿਸਾਬ ਦੇ ਨਾਲ ਅਬਾਉਟ 20,000 ਆਸਟ੍ਰੇਲੀਅਨ ਸਿਟੀਜ਼ਨਸ ਜਿਹੜੇ ਆ ਜਾਂ ਪੀਆਰਸ ਹੈਗੇ, ਉਹ ਵਾਪਸ ਆਸਟ੍ਰੇਲੀਆ ਪਹੁੰਚ ਚੁੱਕੇ ਆ।
ਜੀ
ਤੇ ਹੁਣ ਆਪਾਂ ਇਹ ਕਹਿੰਦੇ ਆ ਵੀ ਉਹ ਤਾਂ ਨੰਬਰ ਬਹੁਤ ਥੋੜਾ ਸੀਗਾ, ਕਹਿ ਲਓ
ਜੀ
ਵੀ 150 ਬੰਦਾ ਹਫਤੇ 'ਚ ਆਇਆ ਜਾਂ ਕਿਵੇਂ ਹੋਇਆ, ਇਹ ਤਾਂ ਹੈ ਨਹੀਂ ਸੀ ਵੀ ਬਹੁਤ ਸਾਰੀਆਂ ਫਲਾਈਟਸ ਸੀਗੀਆਂ। ਸੋ ਆਪਾਂ ਹੁਣ ਗਵਰਨਮੈਂਟ ਨੂੰ
ਜੀ
ਇਹ ਕਹਿ ਰਹੇ ਹਾਂ ਕਿ ਤੁਸੀਂ ਉਹਨਾਂ ਨੂੰ ਛੇਤੀ ਕੱਢੋ ਉੱਥੋਂ, ਜ਼ਿਆਦਾ ਨੰਬਰ ਫਲਾਈਟ, ਵੱਡੀਆਂ ਫਲਾਈਟ ਸ਼ੁਰੂ ਕਰੋ। ਕੁਆਰੰਟੀਨ
ਜੀ
ਬੋਟਲਨੇਕ ਕੀ ਹੈਗਾ, ਬੋਟਲਨੇਕ ਇਜ਼ ਦ ਕੁਆਰੰਟੀਨ ਫੈਸਿਲਿਟੀ, ਦੀ ਇਨਐਡਿਕੁਏਸੀ
ਜੀ
ਔਰ ਦ ਸਮਾਲਰ ਨੰਬਰ ਆਫ ਕੁਆਰੰਟੀਨ ਫੈਸਿਲਿਟੀ, ਵੀ ਉਹਨਾਂ ਨੂੰ
ਜੀ
ਐਕਸਪੈਂਡ ਕਰੋ ਤੁਸੀਂ। ਤੁਸੀਂ ਉਹਦੇ ਕਰਕੇ ਤੁਸੀਂ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਹੈਗੇ ਆ ਵਿਚਾਰੇ, ਉਹਨਾਂ ਨੂੰ ਕਿਉਂ ਤੰਗ ਕਰਦੇ ਹੋ, ਉਹ ਸਜ਼ਾ ਭੁਗਤ ਰਹੇ ਆ ਇਸ ਚੀਜ਼ ਦੀ,
ਜੀ
ਕਿਉਂਕਿ
ਬਿਲਕੁਲ
ਕੁਆਰੰਟੀਨ ਫੈਸਿਲਿਟੀਜ਼ ਨਹੀਂ ਇੰਨੀਆਂ ਹੈਗੀਆਂ ਕਿ ਆਪਾਂ ਜ਼ਿਆਦਾ ਬੰਦਿਆਂ ਨੂੰ ਲਿਆ ਸਕੀਏ। ਸੋ
ਜੀ
ਸਾਡਾ
ਜੀ
ਇਹ ਸਾਡਾ ਹੁਣ ਇਸ ਚੀਜ਼ ਦੀ ਅਸੀਂ ਲੌਬੀ ਕਰ ਰਹੇ ਹਾਂ ਕਿ ਗਵਰਨਮੈਂਟ ਇਹ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇ, ਤੇ ਛੇਤੀ ਤੋਂ ਛੇਤੀ ਉਹਨਾਂ ਨੂੰ ਇੱਥੋਂ ਲੈ ਉੱਥੋਂ ਕੱਢੇ ਤੇ ਲੈ ਕੇ ਆਵੇ ਇੱਥੇ। ਸੋ ਸਾਡੇ ਸਾਡੇ
ਜੀ
ਵੱਲੋਂ ਜਿਹੜੀਆਂ ਵੀ ਕਮਿਊਨਿਟੀ ਆਰਗੇਨਾਈਜੇਸ਼ਨਸ ਹੋਰ ਹੈਗੀਆਂ, ਅਸੀਂ ਇਸ ਚੀਜ਼
ਜੀ
ਵੱਲ ਲੌਬੀ ਕਰ ਰਹੇ ਹਾਂ ਕਿ ਯੈਸ ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਇਹ ਕਿਉਂ ਹੋਇਆ, ਇੰਟੈਂਸ਼ਨ ਨੂੰ ਵੀ ਅਸੀਂ ਗਵਰਨਮੈਂਟ ਦੀ ਅੰਡਰਸਟੈਂਡ ਕਰਦੇ ਹਾਂ, ਲੇਕਿਨ ਜਿਸ ਤਰੀਕੇ ਦੇ
ਜੀ
ਨਾਲ ਆਹ ਪਰਟੀਕੁਲਰਲੀ ਜਿਹੜਾ ਸੈਕੰਡ ਪਾਰਟ ਵਾਲਾ ਇਹਨਾਂ ਨੇ ਅਨਾਉਂਸ ਕੀਤਾ, ਇਨਵੋਕ ਕੀਤਾ ਬਾਇਓ ਸਿਕਿਉਰਿਟੀ ਐਕਟ, ਵੀ
ਜੀ
ਇਹ
ਜੀ
ਇਹਦੀ ਲੈਂਗੁਏਜ, ਇਹਦੀ ਟਾਈਮਿੰਗ, ਤੇ ਜਿਸ ਤਰੀਕੇ ਦੇ ਨਾਲ ਇਹ ਲੋਕਾਂ ਦੇ ਕੋਲੇ ਪਹੁੰਚਿਆ ਹੈਗਾ, ਇਸ ਚੀਜ਼ ਨੇ ਲੋਕਾਂ ਦੇ ਮਨ ਮਨ ਨੂੰ ਕਾਫੀ ਖੱਟਾ ਕਰ ਦਿੱਤਾ।
ਜੀ ਜੀ
ਮਨ
ਸੋ
ਮਨ ਚ
ਬਹੁਤ ਦੁੱਖ
ਬੜਾ
ਪਹੁੰਚਿਆ ਜੀ ਲੋਕਾਂ ਨੂੰ।
ਜੀ,
ਜੀ
ਬੜਾ ਦੁੱਖ
ਜੀ
ਹੋਇਆ ਇਸ ਗੱਲ ਨੂੰ ਲੋਕਾਂ ਨੂੰ ਸੁਣ ਕੇ ਕਿ ਅਸੀਂ ਆਪਦੇ ਹੀ ਘਰ ਵਾਪਸ ਨਹੀਂ, ਆਸਟ੍ਰੇਲੀਅਨ ਸਿਟੀਜ਼ਨ ਆਪਦੇ ਘਰ ਆਸਟ੍ਰੇਲੀਆ ਹੀ ਨਹੀਂ ਆ ਸਕਦੇ।
ਜੀ ਸੋ ਇੱਕ ਹੋਰ ਜਿਹੜੀ ਚੀਜ਼ ਇੱਥੇ ਧਿਆਨ ਦੇਣ ਵਾਲੀ ਇਹ ਸੀ ਕਿ ਆਸਟ੍ਰੇਲੀਅਨ ਜਿਹੜੇ ਸਿਟੀਜ਼ਨ ਨੇ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੇ ਉਹ ਇੱਥੋਂ ਦੇ ਕਾਨੂੰਨਾਂ ਤੋਂ ਇੱਥੋਂ ਦੀਆਂ ਨੀਤੀਆਂ ਤੋਂ ਬਹੁਤ ਨੇੜਿਓਂ ਜਾਣੂ ਨੂੰ ਸੋ ਇਸ ਕਰਕੇ ਲੱਗਦਾ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਦਾ ਕਾਨੂੰਨ ਜਿਹੜਾ ਭੰਗ ਕਰਕੇ ਆਸਟ੍ਰੇਲੀਆ 'ਚ ਵਾਪਸੀ ਕਰਨਗੇ, ਪਰ ਫਿਰ ਵੀ ਸਰਕਾਰ ਦਾ ਜਿਹੜਾ ਇਹੋ ਜਿਹਾ ਰਵੱਈਆ ਸੀ ਉਹ ਜ਼ਰੂਰ ਦੁੱਖ ਦੇਣ ਵਾਲਾ ਸੀਗਾ। ਔਰ ਡਾਕਟਰ ਸਾਹਿਬ ਸਰਕਾਰ ਨੇ ਅੱਜ ਫਿਰ ਗੱਲ ਕੀਤੀ ਹੈ ਕਿ ਸ਼ਾਇਦ ਇਹ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹਨਾਂ ਨੂੰ ਰਿਵਿਊ ਕੀਤਾ ਜਾਏਗਾ। ਸੋ ਤੁਸੀਂ ਵੀ ਕਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਇਸ ਦੇ ਲਈ ਕੰਮ ਵੀ ਕਰ ਰਹੀਆਂ ਨੇ ਕਿ ਸਰਕਾਰ ਇੱਥੇ ਜਿਹੜੇ ਪ੍ਰਬੰਧ ਆ ਉਹ ਹੋਰ ਪੁਖਤਾ ਕਰੇ ਤਾਂ ਕਿ ਜਿਹੜੇ ਕੁਆਰੰਟੀਨ ਦੇ ਵਿੱਚ ਇੱਥੇ ਰਹਿਣਗੇ ਉਹ ਤਸੱਲੀ ਇਸ ਗੱਲ ਦੀ ਲੈ ਕੇ ਰਹਿਣਗੇ ਕਿ ਉਹਨਾਂ ਦੇ ਨਾਲ ਜਿਹੜਾ ਕਰੋਨਾ ਆ ਉਹ ਅੱਗੇ ਨਹੀਂ ਫੈਲ ਸਕੇਗਾ ਜੇ ਕਿਸੇ ਦਾ ਪੋਜ਼ਿਟਿਵ ਟੈਸਟ ਆਉਂਦਾ ਆ। ਇਸ
ਅਸੀਂ,
ਤੋਂ ਇਲਾਵਾ ਜੀ
ਹਾਂਜੀ
ਜੀ
ਅਮਰਦੀਪ ਜੀ, ਅਸੀਂ ਇਹ ਵੀ ਰਿਕੁਐਸਟ ਕਰ ਰਹੇ ਹਾਂ ਗਵਰਨਮੈਂਟ ਨੂੰ ਕਿ ਜਿਹੜੇ
ਜੀ
ਉੱਥੇ 9,000 ਆਸਟ੍ਰੇਲੀਅਨ ਸਿਟੀਜ਼ਨਸ ਹੈਗੇ ਆ, ਉਹਨਾਂ ਨੂੰ ਹੋ ਸਕੇ ਤਾਂ ਵੈਕਸੀਨੇਸ਼ਨ ਉਹਨਾਂ ਤੱਕ ਪ੍ਰੋਵਾਈਡ ਕੀਤੀ ਜਾਏ, ਉਹਨਾਂ ਨੂੰ ਵੈਕਸੀਨੇਟ ਕੀਤਾ ਜਾਏ, ਤੇ
ਜੀ
ਨਾਲ ਇਹ ਵੀ ਰਿਕੁਐਸਟ ਕਰ ਰਹੇ ਹਾਂ ਕਿ ਇੱਕ ਤਰੀਕਾ ਰਿਸਕ ਨੂੰ ਮੈਨੇਜ ਕਰਨ ਦਾ ਇਹ ਵੀ ਹੈ ਕਿ ਇੱਕ
ਜੀ
ਫੈਸਿਲਿਟੀ ਵਿੱਚ ਜਿਹੜੇ ਇੰਡੀਆ ਤੋਂ ਆਸਟ੍ਰੇਲੀਅਨ ਸਿਟੀਜ਼ਨਸ ਵਾਪਸ ਆ ਰਹੇ ਹੈ, ਜਿਹੜੇ ਆਸਟ੍ਰੇਲੀਅਨਸ ਵਾਪਸ ਆ
ਜੀ
ਰਹੇ ਹੈ, ਉਸ ਫੈਸਿਲਿਟੀ ਵਿੱਚ ਉਹਨਾਂ ਨੂੰ ਹੀ ਰੱਖਣ, ਜਿਹਦੇ ਨਾਲ ਕਿ ਜਿਹੜਾ ਇੱਕ ਇਹਨਾਂ ਨੂੰ ਰਿਸਕ ਲੱਗਦਾ ਹੈਗਾ ਕਿ ਹੋਰਾਂ ਨੂੰ ਵੀ ਹੋ ਜਾਏਗਾ, ਜਿਹੜੀ ਫਲਾਈਟਸ ਤੋਂ ਹੋਰ ਲੋਕ ਆ ਰਹੇ ਉਹਨਾਂ ਨੂੰ ਉਹਦੇ ਵਿੱਚ ਕੋਵਿਡ ਦੇ ਕੇਸ ਘੱਟ ਹੈਗੇ ਹੈ ਅਤੇ ਇੱਕ ਐਕਸਪੋਜਰ ਹੋਣ ਦੇ ਚਾਂਸਿਸ ਹੈਗੇ ਹੈ, ਤਾਂ ਮਤਲਬ ਉਸ
ਜੀ
ਚੀਜ਼ ਨੂੰ ਵੀ ਮੈਨੇਜ ਕੀਤਾ ਜਾ ਸਕਦਾ ਅਗਰ ਇੱਕ ਫੈਸਿਲਿਟੀ ਐਕਸਪੈਂਡ ਕਰਕੇ ਡੈਡੀਕੇਟ ਕਰ ਦਿੱਤੀ ਜਾਏ ਫੋਰ ਸਮ ਟਾਈਮ
ਜੀ
ਇੰਡੀਆ ਤੋਂ ਰਿਪੈਟਰੀਏਸ਼ਨ ਦੇ ਲਈ। ਸੋ ਤਰੀਕੇ ਹੈਗੇ
ਜੀ
ਹੈ ਇਹਨਾਂ ਨੂੰ ਕਿਵੇਂ ਲਾਗੂ ਕਰਨਾ ਹੈ, ਇਹ ਤਾਂ ਹੁਣ ਗਵਰਨਮੈਂਟ ਗਵਰਨਮੈਂਟ ਤੇ ਹੈ ਨਾ, ਉਹਨਾਂ ਨੇ ਹੱਲ ਕਿਵੇਂ ਕੱਢਣਾ ਹੈ। ਅਸੀਂ ਤਾਂ ਕੁਝ
ਜੀ
ਸਲਾਹ ਦੇ ਸਕਦੇ ਹਾਂ, ਸਾਡੇ ਕੋਲੇ ਇੰਨਾ ਵੀ ਡੋਂਟ ਹੈਵ ਐਕਸਪਰਟਸ, ਗਵਰਨਮੈਂਟ ਕੋਲੇ ਐਕਸਪਰਟ
ਬਿਲਕੁਲ
ਹੈਗੇ, ਲੇਕਿਨ ਅਸੀਂ ਕਮਿਊਨਿਟੀ
ਜੀ
ਦੀ ਆਵਾਜ਼ ਜ਼ਰੂਰ ਉਹਨਾਂ ਤੱਕ ਪਹੁੰਚਾ ਸਕਦੇ ਹਾਂ ਕਿ
ਜੀ
ਸਾਨੂੰ ਕੀ ਲੱਗਦਾ ਹੈ ਤੇ ਕਮਿਊਨਿਟੀ ਇਹਨਾਂ ਚੀਜ਼ਾਂ ਬਾਰੇ ਕੀ ਫੀਲ ਕਰ ਰਹੀ ਹੈ।
ਬਿਲਕੁਲ। ਅੱਛਾ, ਜਿਹੜਾ ਇਹ ਬੈਨ ਹੈ 15 ਮਈ ਤੱਕ ਐਲਾਨਿਆ ਗਿਆ, 15 ਮਈ ਤੋਂ ਬਾਅਦ ਹਾਲਾਤ ਬਿਹਤਰ ਹੁੰਦੇ ਆ ਨਹੀਂ ਹੁੰਦੇ, ਭਾਰਤ ਦੇ ਵਿੱਚ ਸਥਿਤੀ ਜਿਹੜੀ ਉਹ ਕਿਸ ਤਰ੍ਹਾਂ ਦੀ ਬਣਦੀ ਹੈ ਅੱਗੇ, ਇਹ ਤਾਂ ਹੁਣ ਸਮੇਂ ਤੇ ਆ। ਪਰ ਡਾਕਟਰ ਸਾਹਿਬ, ਇਸ ਵੇਲੇ ਜਿਵੇਂ ਅੱਜ ਮੈਂ ਸਵੇਰੇ ਵੀ ਫੇਸਬੁੱਕ ਤੇ ਡਾਕਟਰ ਹਰਜਿੰਦਰ ਢੀਂਡਸਾ ਹੋਰਾਂ ਦਾ ਜਿਹੜਾ ਇੱਕ ਇੱਕ ਪੋਸਟ ਸੀ ਸ਼ਾਇਦ ਉਹ ਪੜ੍ਹੀ ਸੀ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਸਟੱਕ ਇੰਡੀਅਨ ਨੇ, ਜਿਹੜੇ ਰੈਜ਼ੀਡੈਂਟ ਤੇ ਸਿਟੀਜ਼ਨ ਨੇ, ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਨ। ਤੁਸੀਂ ਭਾਈਚਾਰੇ ਦੇ ਵਿੱਚ ਵਿਚਰ ਰਹੇ ਹੋ ਇਸ ਵੇਲੇ, ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਇੱਥੇ ਵੀ ਰਹਿੰਦੇ ਭਾਰਤੀਆਂ ਨੂੰ ਆ ਰਹੀਆਂ ਹੋਣਗੀਆਂ, ਕੈਨਬਰਾ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਫੇਸ ਟੂ ਫੇਸ ਵਿਚਰਦੇ ਹੋ, ਸੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਇੱਥੇ ਪਰਿਵਾਰਾਂ ਦੇ ਵਿੱਚ ਆ ਰਹੀਆਂ ਨੇ, ਤੇ ਜਿਹੜੇ ਲੋਕ ਜਿਨ੍ਹਾਂ ਦੇ ਪਿੱਛੇ ਲੋਕ ਫਸੇ ਹੋਏ ਨੇ ਜਿਵੇਂ ਸਿਟੀਜ਼ਨਸ ਜਿਹੜੇ ਨੇ, ਤੇ ਉਹਨਾਂ ਦੇ ਲਈ ਕੀ ਜਿਹੜੀਆਂ ਕੋਸ਼ਿਸ਼ਾਂ ਤੁਸੀਂ ਇਸ ਵੇਲੇ ਕਰ ਰਹੇ ਹੋ?
ਅਮਰਦੀਪ ਜੀ, ਇਹਦੇ ਵਿੱਚ ਜਿਹੜੇ ਆਪਣੇ ਇੰਡੀਅਨ ਆਸਟ੍ਰੇਲੀਅਨਸ ਇੱਥੇ ਹੈਗੇ ਆ ਅਤੇ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਦੋਸਤ ਮਿੱਤਰ ਜਿਹੜੇ ਇੰਡੀਆ ਵਿੱਚ ਹੈਗੇ ਆ, ਉਹ
ਜੀ
ਗੁਜ਼ਰ ਰਹੇ ਹੈਗੇ ਆ ਇਸ ਮਹਾਮਾਰੀ ਵਿੱਚੋਂ, ਤਾਂ
ਜੀ
ਅਸੀਂ ਇੱਕ ਕਮਿਊਨਿਟੀ ਹੋਣ ਦੇ ਨਾਤੇ, ਇੱਕ ਹਿਊਮੈਨਿਟੀ ਦੇ ਨਾਤੇ ਆਪਾਂ ਸਾਰੇ ਉਹਨਾਂ ਦੇ ਨਾਲ ਇਕੱਠੇ ਹੈ। ਉਹਨਾਂ ਦੀ
ਜੀ
ਕੋਈ ਵੀ ਇਸ਼ੂਜ਼ ਆਉਂਦੇ ਆ ਆਪਾਂ ਉਹਨਾਂ ਨੂੰ ਸਮਝਦੇ ਹਾਂ, ਉਹਨਾਂ ਦੀ ਹੈਲਪ ਕਰਨ ਦੀ
ਜੀ
ਕੋਸ਼ਿਸ਼ ਕਰ ਰਹੇ ਹਾਂ, ਤੇ ਇੱਕ ਨੈਟਵਰਕ ਜੇ ਚੱਲੇ ਪਏ ਆ ਲੋਕਾਂ ਦੇ ਸਾਰਿਆਂ ਦੇ, ਵੀ ਕਿਸੇ ਨੂੰ ਬੈੱਡ ਚਾਹੀਦਾ, ਕਿਸੇ ਨੂੰ ਆਕਸੀਜਨ ਚਾਹੀਦੀ ਹੈ ਤੇ ਕਿਸੇ ਨੂੰ ਕੋਈ ਹੋਰ ਚੀਜ਼ ਚਾਹੀਦੀ ਹੈ, ਸੋ ਉਹ ਨੈਟਵਰਕਿੰਗ ਵੀ ਚੱਲ ਰਹੀ ਹੈਗੀ ਹੈ।
ਜੀ
ਆਲਮੋਸਟ ਐਵਰੀ ਕਮਿਊਨਿਟੀ ਦੀ ਉਹ ਨੈਟਵਰਕਿੰਗ ਚੱਲ ਰਹੀ ਹੈਗੀ ਹੈ ਕਿ ਉੱਥੇ ਕਿਵੇਂ ਹੈਲਪ ਕਰਨਾ ਹੈ। ਕੁਛ
ਜੀ
ਕਮਿਊਨਿਟੀਜ਼ ਇੱਥੇ ਪੈਸੇ ਇਕੱਠੇ ਕਰਕੇ ਤੇ ਇੱਥੋਂ ਵੀ ਚੀਜ਼ਾਂ ਭੇਜ ਰਹੀਆਂ ਹੈਗੀਆਂ, ਜਿਵੇਂ ਕਿ ਆਕਸੀਜਨ ਕੌਨਸਨਟ੍ਰੇਟਰਸ ਹੈਗੇ ਹੈ ਤੇ
ਜੀ
ਕੁਛ ਪੀਪੀ ਹੈਗਾ, ਪਰਟੀਕੁਲਰਲੀ ਮਾਸਕ ਵਗੈਰਾ ਜਿਵੇਂ ਹੈਗਾ, ਸੋ ਉਹ ਵੀ ਚੱਲ ਰਿਹਾ ਹੈਗਾ। ਕੁਛ ਲੋਕ ਜਿਹੜੇ ਹੈਗੇ ਹੈ ਉਹ ਯੂਨੀਸੈਫ ਤੇ ਰੈੱਡ ਕ੍ਰੋਸ ਨੂੰ ਕੰਟਰੀਬਿਊਟ ਕਰ ਰਹੇ ਆ, ਪੈਸੇ ਕੰਟਰੀਬਿਊਟ ਕਰ ਰਹੇ, ਕਿਉਂਕਿ ਉਹ ਆਰਗਨਾਈਜੇਸ਼ਨਸ ਆਲਰੇਡੀ ਸੈਟਅਪ ਹੈਗੀਆਂ ਇੰਡੀਆ ਦੇ ਵਿੱਚ
ਜੀ
ਟੂ ਪ੍ਰੋਵਾਈਡ
ਜੀ
ਸਪੋਰਟ ਟੂ ਟੂ ਦੋਜ਼ ਅਫੈਕਟਡ, ਤੇ ਉਹ ਆਲਰੇਡੀ ਉੱਥੇ ਵੀ ਮਹਾਮਾਰੀ ਵਿੱਚ ਕਰ ਰਿਹਾ, ਕੁਛ ਖਾਲਸਾ ਏਡ ਨੂੰ ਦੇ ਰਿਹਾ, ਸੋ ਇਸ ਤਰ੍ਹਾਂ ਬਹੁਤ
ਜੀ
ਤਰ੍ਹਾਂ ਤਰ੍ਹਾਂ ਦਾ ਚੱਲ ਰਿਹਾ ਹੈਗਾ। ਤੇ
ਜੀ
ਦੂਸਰੇ ਲੈਵਲ ਤੇ ਜਿਹੜਾ ਹੈਗਾ, ਅਸੀਂ ਜਿਹੜੀ ਸਟੇਟ ਗਵਰਨਮੈਂਟ ਹੈ, ਏਸੀਟੀ ਗਵਰਨਮੈਂਟ ਆਪਣੀ ਲੋਕਲ ਗਵਰਨਮੈਂਟ ਹੈ ਤੇ ਜਿਹੜੀ ਫੈਡਰਲ
ਜੀ
ਗਵਰਨਮੈਂਟ ਹੈ, ਉਹਨਾਂ ਦੇ ਨਾਲ ਸਾਡਾ ਵਾਰਤਾਲਾਪ ਜਾਰੀ ਹੈਗਾ। ਤੇ
ਜੀ
ਜਿਵੇਂ ਹੁਣ ਜੇ ਅਗਰ ਏਸੀਟੀ ਗਵਰਨਮੈਂਟ ਦੀ ਗੱਲ ਕਰੀਏ, ਤਾਂ ਅੱਜ ਹੀ ਮੇਰੀ ਏਸੀਟੀ ਗਵਰਨਮੈਂਟ ਦੇ ਐਮਐਲਏ ਨਾਲ ਤੇ ਸੈਨੇਟਰ ਨਾਲ ਗੱਲ ਹੋ ਰਹੀ ਸੀਗੀ ਕਿ
ਜੀ
ਅਸੀਂ ਉਹਨਾਂ ਦੇ ਆਫਿਸ ਨਾਲ ਗੱਲ ਹੋ ਰਹੀ ਸੀਗੀ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਕਿਵੇਂ ਗਵਰਨਮੈਂਟ ਨੂੰ ਲੋਬੀ ਕਰੀਏ ਤੇ ਏਸੀਟੀ ਗਵਰਨਮੈਂਟ ਕਿਵੇਂ ਏਸੀਟੀ ਦੇ ਵਿੱਚ ਨਾਗਰਿਕਾਂ ਨੂੰ ਕਿਵੇਂ ਸਪੋਰਟ ਕਰ ਸਕਦੀ ਹੈ।
ਜੀ
ਸੋ ਇਸ ਤਰ੍ਹਾਂ ਦਾ ਸਾਰਾ ਵਾਰਤਾਲਾਪ ਚੱਲੀ ਜਾ ਰਿਹਾ ਹੈਗਾ ਤੇ
ਠੀਕ
ਜੋ ਵੀ ਕੁਝ ਕਰ ਸਕਦੇ ਹੈ ਅਸੀਂ ਕਰ ਰਹੇ ਹਾਂ, ਤੇ ਅਗਰ ਕੋਈ ਹੋਰ ਵੀ ਖਿਆਲ ਆਉਂਦਾ ਹੈਗਾ, ਕਿਸੇ ਨੂੰ ਵੀ ਆਪਣੇ ਆਪਣੇ ਇੱਥੇ ਕਿਸੇ ਨੂੰ ਆਉਂਦਾ ਹੈ ਜਾਂ ਆਪਣੇ ਓਵਰਸੀਜ਼ ਜਿਹੜੇ ਆਸਟ੍ਰੇਲੀਅਨਸ ਬੈਠੇ ਆ ਉਹਨਾਂ ਦੇ ਮਨ ਵਿੱਚ ਕੋਈ ਵਿਚਾਰ ਆਉਂਦਾ ਹੈ ਕਿ ਕਿਵੇਂ ਆਪਾਂ
ਜੀ
ਮਦਦ ਕਰ ਸਕਦੇ ਹਾਂ, ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਤੇ ਮੈਂ ਵੀ ਗਰੁੱਪ
ਜੀ
ਵਿੱਚ ਇੱਕ ਸ਼ੇਅਰ ਕੀਤਾ ਹੈ ਕਿ ਅਸੀਂ ਜਿਹੜੇ ਕੁਛ ਦੇਰ ਤੋਂ ਉੱਥੇ ਫਸੇ ਹੋਏ ਹੈ ਆਪਣੇ
ਜੀ
ਆਸਟ੍ਰੇਲੀਅਨ ਸਿਟੀਜ਼ਨਸ ਜਿਹੜੇ, ਤੇ ਉਹਨਾਂ ਨੂੰ ਕੁਛ ਟਾਈਮ ਹੋ ਗਿਆ ਤੇ ਉਹ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੈ ਤੇ ਉਹਨਾਂ ਨਹੀਂ ਨਿਕਲ ਸਕੇ,
ਜੀ
ਉਹ ਅਗਰ ਆਪਦੀ ਸਟੋਰੀ ਮੇਰੇ ਨਾਲ ਜਾਂ ਆਸਟ੍ਰੇਲੀਅਨ ਮੀਡੀਆ ਦੇ ਨਾਲ ਸ਼ੇਅਰ ਕਰਨਾ ਚਾਹੁਣ, ਤਾਂ
ਜੀ
ਉਹਨਾਂ ਦੇ ਨਾਲ ਮੈਂ ਉਹਨਾਂ ਦੇ ਨਾਲ ਕੰਟੈਕਟ ਬਣਾਉਣਾ ਚਾਹੂੰਗੀ ਤੇ ਉਹ ਪਲੀਜ਼
ਜੀ
ਮੈਨੂੰ ਕੰਟੈਕਟ ਕਰਨ। ਸੋ ਜਿਹੜਾ ਇੱਕ ਗਰੁੱਪ ਬਣਿਆ ਹੋਇਆ ਫੇਸਬੁੱਕ ਗਰੁੱਪ, ਉਹਦੇ ਵਿੱਚ ਮੈਂ ਪਾਇਆ ਹੈ, ਕਿਉਂਕਿ ਕੀ
ਜੀ
ਹੋਏਗਾ ਕਿ ਜਦੋਂ ਅਸੀਂ ਉਹਨਾਂ ਦੀ ਸਟੋਰੀ ਨੂੰ ਸ਼ੇਅਰ ਕਰਾਂਗੇ ਤਾਂ ਉਹ ਅਵੇਅਰਨੈਸ ਰੇਜ਼ ਹੁੰਦੀ ਹੈ ਗਵਰਨਮੈਂਟ ਲਈ ਵੀ ਸਾਨੂੰ ਗਵਰਨਮੈਂਟ ਨੂੰ ਲੋਬੀ ਕਰਨਾ ਥੋੜਾ ਈਜ਼ੀ ਹੋ ਜਾਂਦਾ, ਬਿਕੋਜ਼ ਸਾਡੇ ਕੋਲ ਰੀਅਲ ਲਾਈਫ ਐਗਜ਼ਾਮਪਲਸ ਹੈਗੇ ਆ ਕਿ
ਜੀ
ਉਹਨਾਂ ਨੂੰ ਅਸੀਂ ਦੱਸ ਸਕਦੇ ਹਾਂ ਕਿ ਦੇਖੋ ਆਹ ਹੋ ਰਿਹਾ ਆਹ ਹੋ ਰਿਹਾ, ਤੇ
ਬਿਲਕੁਲ
ਇਹ ਇਨਫੋਰਮੇਸ਼ਨ ਸਾਨੂੰ ਮਦਦ ਕਰੇਗੀ ਕਿ ਅਸੀਂ ਗਵਰਨਮੈਂਟ ਨੂੰ ਕਹੀਏ ਕਿ ਰਿਪੈਟਰੀਏਸ਼ਨ ਛੇਤੋ ਛੇਤੀ ਸ਼ੁਰੂ ਕਰੋ, ਗਵਰਨਮੈਂਟ ਨੂੰ ਕਹੀਏ
ਜੀ
ਕਿ ਇਨਕਰੀਜ਼ ਕਰੋ ਆਪਣੀਆਂ ਫੈਸਿਲਿਟੀਜ਼, ਸੋ ਇਸ ਤਰ੍ਹਾਂ ਦੇ ਕੰਮ ਅਸੀਂ ਕਰ ਰਹੇ ਹਾਂ।
ਜੀ ਡਾਕਟਰ ਸਾਹਿਬ, ਉਸ ਫੇਸਬੁੱਕ ਜਿਹੜਾ ਪੇਜ ਬਣਿਆ ਹੋਇਆ ਉਹਦਾ ਵੀ ਜ਼ਿਕਰ ਜ਼ਰੂਰ ਕਰੋ, ਤੇ ਆਪਣੇ ਕੰਟੈਕਟ ਲਿੰਕਸ ਜਿਹੜੇ ਆ ਉਹ ਵੀ ਸਾਂਝੇ ਕਰੋ, ਤਾਂ ਕਿ ਸਾਡੇ ਦੋਸਤ ਜੇਕਰ ਤੁਹਾਡੇ ਨਾਲ ਰਾਬਤਾ ਬਣਾਉਣਾ ਚਾਹੁੰਦੇ ਹੋਣ, ਜਿੱਥੇ ਵੀ ਉਹ ਬੈਠੇ ਆ, ਜਿੱਥੇ ਵੀ ਉਹਨਾਂ ਨੂੰ ਲੱਗਦਾ ਮਦਦ ਦੀ ਲੋੜ ਹੈ, ਤਾਂ ਉਹ ਤੁਹਾਡੇ ਨਾਲ ਰਾਬਤਾ ਬਣਾ ਸਕਣ। ਸੋ ਫੇਸਬੁੱਕ ਪੇਜ ਜਿਹੜਾ ਹੈ ਉਹ ਜ਼ਰੂਰ ਸਾਨੂੰ ਦੱਸਦੇ ਜਾਓ।
ਜੀ, ਫੇਸਬੁੱਕ ਪੇਜ ਹੈਗਾ ਜੀ ਆਸਟ੍ਰੇਲੀਅਨਸ ਸਟਕ ਇਨ ਇੰਡੀਆ,
ਠੀਕ
ਇਹ ਵਾਲਾ ਫੇਸਬੁੱਕ ਪੇਜ ਹੈ। ਤੇ
ਜੀ,
ਬਾਕੀ ਫੇਸਬੁੱਕ ਤੇ ਹਰਜਿੰਦਰ ਵੀ ਹੈਗੇ ਆ ਤੇ ਫੇਸਬੁੱਕ ਤੇ ਮੈਂ ਵੀ ਹਾਂ, ਤੇ
ਜੀ
ਐਨੀਬਡੀ ਕੈਨ ਕੰਟੈਕਟ ਅਸ, ਕੋਈ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਉਹਦੇ ਥਰੂ।
ਜੀ ਜੀ
ਤੇ ਬਾਕੀ ਤਾਂ ਸਾਡੇ ਫੋਨ ਨੰਬਰਸ ਵੀ ਕਾਫੀ ਪਬਲਿਕਲੀ ਅਵੇਲੇਬਲ ਹੈਗੇ ਆ, ਤੇ
ਜੀ
ਕਿਸੇ ਨੂੰ ਵੀ ਲੋੜ ਪੈਂਦੀ ਹੈ, ਕਿਸੇ ਵੀ ਤਰੀਕੇ ਦੀ ਹੈਲਪ ਚਾਹੀਦੀ ਹੈ, ਕੁਝ ਵੀ ਅਸੀਂ ਕਰ ਸਕਦੇ ਹੋਈਏ, ਚਾਹੇ ਥੋੜਾ
ਜੀ
ਚਾਹੇ ਜ਼ਿਆਦਾ, ਅਸੀਂ ਹੈਗੇ ਹਾਂ ਕਰਨ ਨੂੰ, ਵੀ ਆਰ ਦੇਅਰ, ਵੀ ਵਿਲ ਟਰਾਈ ਟੂ ਡੂ ਆਰ
ਜੀ
ਬੈਸਟ, ਜਿੰਨਾ ਸਾਡੇ ਤੋਂ ਹੋ ਸਕਦਾ ਅਸੀਂ ਕਰਾਂਗੇ।
ਜੀ ਸੋ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਔਰ ਇਹ ਗੱਲ ਜਿਹੜੀ ਸੀ ਉਹ ਕਰਨੀ ਇਸ ਕਰਕੇ ਵੀ ਅਹਿਮ ਸੀ ਕਿਉਂਕਿ ਸਰਕਾਰ ਦਾ ਜਿਹੜਾ ਇਹ ਫੈਸਲਾ ਸੀ ਇਹ ਸਾਡੇ ਸਾਰਿਆਂ ਦੇ ਲਈ ਦੁਖਦਾਈ ਤਾਂ ਹੈ ਹੀ ਸੀ, ਪਰ ਉਹਨਾਂ ਦੇ ਲਈ ਜ਼ਿਆਦਾ ਦੁਖਦਾਈ ਸੀ ਜਿਹੜੇ ਲੋਕ ਅਸਲ ਦੇ ਵਿੱਚ ਜੱਦੋਜਹਿਦ ਦੇ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਔਰ ਇਸ ਵੇਲੇ ਤੁਹਾਡੀਆਂ ਇਹਨਾਂ ਸੰਸਥਾਵਾਂ ਦੇ ਜਿਹੜੇ ਯਤਨ ਆ, ਕੋਸ਼ਿਸ਼ਾਂ ਆ, ਉਹਨਾਂ ਦੇ ਸਦਕਾ ਸਰਕਾਰ ਜਿਹੜੀ ਹੈ ਉਹ ਇਹਨਾਂ ਪਾਬੰਦੀਆਂ ਨੂੰ ਰਿਵਿਊ ਕਰਨ ਦੇ ਲਈ ਵੀ ਮੰਨੀ ਆ, ਸੋ ਇਹਦੇ ਲਈ ਤੁਹਾਨੂੰ ਵਧਾਈ ਵੀ ਦੇਣੀ ਬਣਦੀ ਆ। ਸੋ ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਤੇ ਅੱਜ ਇੱਕ ਮੁਲਾਕਾਤ ਸਿਲਸਿਲੇ 'ਚ ਸਾਡੇ ਸਰੋਤਿਆਂ ਦੇ ਨਾਲ ਸਾਂਝ ਬਣਾਉਣ ਦੇ ਲਈ।
ਥੈਂਕ ਯੂ ਅਮਰਦੀਪ ਜੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੇ ਤੁਸੀਂ ਮੌਕਾ ਦਿੱਤਾ ਆਪਣੇ ਸਾਰਿਆਂ ਦੇ ਨਾਲ ਕੁਝ ਮੈਸੇਜਸ ਸ਼ੇਅਰ ਕਰਨ ਦਾ, ਗੱਲ ਕਰਨ ਦਾ, ਬਹੁਤ ਬਹੁਤ ਸ਼ੁਕਰੀਆ।
ਜੀ ਸ਼ੁਕਰੀਆ। ਸੋ ਦੋਸਤੋ, ਇਹ ਸਨ ਡਾਕਟਰ ਸੁਨੀਤਾ ਢੀਂਡਸਾ ਹੋਰੀ, ਜਿਹੜੇ ਕਿ ਸਾਡੇ ਨਾਲ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਗੱਲਬਾਤ ਅਸੀਂ ਕਰ ਰਹੇ ਸਾਂ ਕਿ ਜਿਹੜੇ ਲੋਕ ਇਸ ਵੇਲੇ ਆਸਟ੍ਰੇਲੀਅਨ ਸਿਟੀਜ਼ਨ ਇੰਡੀਆ ਦੇ ਵਿੱਚ ਸਟੱਕ ਨੇ, ਯਾਨੀ ਕਿ ਪਰਮਾਨੈਂਟ ਰੈਜ਼ੀਡੈਂਟ ਤੇ ਜਿਹੜੇ ਆਸਟ੍ਰੇਲੀਅਨ ਨਾਗਰਿਕ ਜਿਹੜੇ ਉੱਥੇ ਬਹੁਤ ਮਹੀਨਿਆਂ ਤੋਂ ਲਗਾਤਾਰ ਫਸੇ ਹੋਏ ਆ, ਅਜੇ ਤੱਕ ਵਾਪਸੀ ਨਹੀਂ ਕਰ ਸਕੇ, ਪਰ ਜਿਹੜੇ ਕੁਛ ਜ਼ਰੂਰੀ ਜਿਹੜੀਆਂ ਉੱਥੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਘਟਨਾਵਾਂ ਘਟੀਆਂ ਜਿਨ੍ਹਾਂ ਦੇ ਲਈ ਉਹਨਾਂ ਨੂੰ ਜਾਣਾ ਪਿਆ, ਪਰ ਉਹਨਾਂ ਦੇ ਲਈ ਵਾਪਸ ਆਉਣਾ ਮੁਸ਼ਕਲ ਹੋ ਗਿਆ, ਪਰ ਸਰਕਾਰ ਦੀਆਂ ਕੁਛ ਇਹੋ ਜਿਹੀਆਂ ਪਾਬੰਦੀਆਂ ਨੂੰ ਮੰਨਣਾ ਜਿਹੜਾ ਆ ਉਹ ਵੀ ਨਾਗਰਿਕਾਂ ਦੇ ਲਈ ਜ਼ਰੂਰੀ ਹੁੰਦਾ ਆ, ਪਰ ਇਹੋ ਜਿਹੇ ਸਮੇਂ ਦੇ ਵਿੱਚ ਸਰਕਾਰ ਦੀ ਜਿਹੜੀ ਭੂਮਿਕਾ ਆ ਹੋਰ ਵੀ ਜ਼ਿੰਮੇਵਾਰਾਨਾ ਹੋ ਜਾਂਦੀ ਹੈ। ਬਿਨਾਂ ਸ਼ੱਕ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਕੋਵਿਡ ਨੂੰ ਕੰਟਰੋਲ ਕਰਨ ਦੀਆਂ ਆਸਟ੍ਰੇਲੀਆ ਦੇ ਵਿੱਚ ਬਹੁਤ ਹੀ ਸਹਿਜ ਤਰੀਕੇ ਦੇ ਨਾਲ, ਬਹੁਤ ਸ਼ਲਾਘਾਯੋਗ ਢੰਗ ਦੇ ਨਾਲ ਕੋਵਿਡ ਨੂੰ ਜਿਸ ਤਰ੍ਹਾਂ ਕਾਬੂ ਕੀਤਾ ਗਿਆ ਉਹ ਆਪਣੀ ਮਿਸਾਲ ਆਪ ਹੈ, ਪਰ ਸਰਕਾਰ ਇਸ ਮਾਮਲੇ 'ਚ ਅਜੇ ਵੀ ਬਹੁਤ ਸਖਤ ਹੈ, ਔਰ ਇਸ ਸਖਤ ਰੁੱਖ ਨੂੰ ਉਹ ਕਦੋਂ ਨਰਮ ਕਰਨ ਦੇ ਲਈ ਤਿਆਰ ਹੁੰਦੀ ਹੈ, ਇਹਦੇ ਬਾਰੇ ਡਾਕਟਰ ਸੁਨੀਤਾ ਵਰਗੇ ਹੋਰ ਬਹੁਤ ਸਾਰੇ ਜਿਹੜੇ ਸਾਡੇ ਕਮਿਊਨਿਟੀ ਦੇ ਆਗੂ ਨੇ, ਭਾਈਚਾਰੇ ਦੇ ਜਿਹੜੇ ਆਗੂ ਨੇ, ਉਹ ਆਪਣੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ। ਸੋ ਤੁਹਾਡਾ ਵੀ ਜੇਕਰ ਕੋਈ ਵੀ ਇਹੋ ਜਿਹਾ ਮਸਲਾ ਹੈ ਤਾਂ ਤੁਸੀਂ ਆਸਟ੍ਰੇਲੀਅਨ ਸਟੱਕ ਇਨ ਇੰਡੀਆ ਉਹ ਪੇਜ ਹੈ ਫੇਸਬੁੱਕ ਪੇਜ, ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ। ਮੈਂ ਨੰਬਰ ਜਿਹੜਾ ਹਰਜਿੰਦਰ ਢੀਂਡਸਾ ਹੋਰਾਂ ਦਾ ਵੀ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਉਹਨਾਂ ਦਾ ਨੰਬਰ ਹੈ 0490082930। ਸੋ ਇਸ ਨੰਬਰ 'ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ, 0490082930। ਸੋ ਇਸ ਸੰਬੰਧ ਵਿੱਚ ਕਿਸੇ ਵੀ ਸਮੱਸਿਆ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਉਹਨਾਂ ਨਾਲ ਸੰਪਰਕ ਬਣਾ ਸਕਦੇ ਹੋ। ਸੋ ਅੱਜ ਦੇ ਇਸ ਮੁਲਾਕਾਤ ਸਿਲਸਿਲੇ ਦੇ ਵਿੱਚ ਇੰਨਾ ਹੀ, ਆਉਣ ਵਾਲੇ ਕਿਸੇ ਹੋਰ ਸਿਲਸਿਲੇ 'ਚ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਮੁਲਾਕਾਤ ਹੋਵੇਗੀ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।